रहे निवारे सतगुरु। ग्रहे निवारे सतगुरु, ग्रह निवारे सतगुरु। सतगुरु देह अपना ना देह अपना ना ग्रह निवारे सतगुरु। ग्रह निवारे सतगुरु, सतगुरु देह अपना ना हो देह अपना ना सहज आनंद घना सुख सहज आनंद घना हर कीर्तन गा सुख सहज आनंद घना हर कीर्तन गाओ ग्रह निवारे सतगुरु। ग्रह निवारे सतगुरु, सतगुरु सतगुरु देह अपना ना देह अपना ना ग्रह निवारे सतगुरु। ग्रह निवारे सतगुरु, सतगुरु बलहारी गुरु अपने बलहारी गुरु अपने सद सद बल जाओ सद सद बल जाओ गुरु विट्टो वादिया गुरु विट्टो हो वादिया जिस मिल सच स्वाओ जिस मिल सच स्वाओ जिस मिल सच स्वाओ ग्रह निवारे सतगुरु ग्रह निवारे सतगुरु सतगुरु देह अपना ना देह अपना ना देह अपना ना ग्रह निवारे सतगुरु ग्रह निवारे सतगुरु सतगुरु सगन अपसगन तिसको लगे सगन अपसगन तिसको लगे जिस चीत ना आवे सगन अपसगन तिसको लगे जिस चीत ना आवे तिस जम नेड़ ना आवे तिस जम नेड़ ना आवे जो हर प्रभु भावे जो हर पब भावे हर पब भावे ग्रह निवारे सतगुरु ग्रह निवारे सतगुरु सतगुरु देह अपना ना देह अपना ना ग्रह निवारे सतगुरु ग्रह निवारे सतगुरु सतगुरु पुण्य दान ज जप तप जेते पुन दान जप तप जेते सब ऊपर नाम पुन दान जप तप जेते सब ऊपर नाम हर हर रसना जो जपे हर हर रसना जो जपे तिस पूरन काम ग्रह निवारे सतगुरु ग्रह निवारे सतगुरु सतगुरु देह अपना सतगुरु ग्रह निवारे सतगुरु सतगुरु भय बिन से भर्म मोह गए भय बिन से भर्म मोह गए को दिसे न बिया को दिसे न बिया नानक रखे पार ब्रह्म नानक रखे पार ब्रह्म फिर दुख न थिया फिर दुख न थिया फिर दुख न थिया ग्रह निवारे सतगुरु ग्रह निवारे सतगुरु सतगुरु देह अपना नाओ देह अपना नाओ सुख सहज अ आनंद घना सुख सहज आनंद घना हर कीर्तन गाओ हर कीर्तन गाओ सुख सहज आनंद घना सुख सहज आनंद घना हर कीर्तन गाओ ग्रहे निवारे सतगुरु ग्रहे निवारे सतगुरु दे अपनाया ग्रहे निवारे सतगुरु मेरा सतगुरु रखवाला होया मेरा सतगुरु रखवाला होया ग्रहे निवारे सतगुरु समरथ गुरु सिर हाथ धरया ग्रह निवारे सतगुरु समरथ गुरु सिर हाथ धरया गुरु कीनी कृपा गुरु कीनी कृपा हर नाम दियो ताती वाओ ना लाग गई पार ब्रह्म शरणाई जो गिर्द हमारे राम का दुख लगे न भाई ग्रहे निवारे सतगुरु दुख लगे न भाई सतगुरु पूरा भेटिया जिन बंत बनाई सतगुरु पूरा भेटिया जिन बंत बनाई गुर कीनी कृपा गुर कीनी कृपा हर नाम दियो जिस देख चरण जिस देख चरण अगन हरियो जिस देख चरण अघन हरियो निस्पासल एक समान धियो निस्पासल एक समान धियो सुनाम सुने सुनाम सुने गुर कीनी कृपा हर नाम दियो सुनाम सुने तिथे तू समरथ तिथे तू समरथ जित है कोई ना जिथे तू समरथ जिथे कोई ना मिर्गी पेखंते बद प्रारेन लख आवद किथे तू समरथ जिथे कोई ना उथे तेरी रख अग्नि उधर मार सुन के जम के दूत सुन के जम के दूत नाए तेरे छड़ जाए सो नाम सुने सो नाम सुने सुत पान डरियो सो नाम सुने अंतकाल जम दूत वेख अंतकाल जमदूत वेख पुत नारायण बोले छया बोली केडी आम जीवन दे वरतों वाली है छह जाना कंब जाना डर जाना बचन की कोशिश विच होना छुप जाना भला मैं बच जा इस विपता तो भाई सब कहते ने अंतकाल जमदूत वे अंतकाल जमदूत वेख पुत नारायण बोले छया पुत नारायण बोले छया जमगन जमगन मारे हर जना जमगन मारे हर जना गया सुर्ग जम दंड ना सहया सुनाम सुने सुनाम सुने सुत पान डरियो रव के सुत को तिन त्रास कहां गए निवारे सतगुरु रव के सुत को तिन त्रास कहां सोकत डरे सोकत डरे जो खसम समारे रब के सुत को तिन त्रास कहां सोकत डरे जे खसम समारे डर डर पचे डर डर पचे मन मुख विचारे सोकत डरे जे खसम समारे प्रलाद कोठे विच रखियो सोकत डरे प्रलाद कोठे विच रखियो बाहर दिया ताला बाहर दिया ताला निरपो बालक मूल ना डरे सो कत डरे निरपो बालक मूल ना डरे बसुदा बस कीनी सब राजे बिनती करे पटरानी पुत्र प्रहलाद कहा नहीं माने किन तो औरे ठानी सो कत डरे
निर्भव बालक भूल ना डरे
मानू अक्सर सुबह होंगे बच्चा जिस गोद विच पलदा है ना जिस गोद विच बारक पलदा है उत्थों बहुत सारे संस्कार उसनू विरसे विच मिलदे ने इसलिए दुनिया दे लोग मां ते बड़ियां वड्डियां जिम्मेवारियां ठहरांदे ने समाज नू पालन दियां समाज नू बदलन दियां समाज विच इनकलाब लियाण दियां बहुत सारियां वड्डियां जिम्मेवारियां मां ते आउंदियां ने क्योंकि बच्चे ने मां दी गोद विच पलना हुंदा है जिस दी गोद विच पलदा है विश्वास रखे उत्थों बहुत सारे संस्कार मिलदे ने एक आम जीवन दी गल है मावां अक्सर अपने आप नूं सौखा करन लई कि बच्चा आसानी नाल मेरा हुक्म मनदा रहे जिवें मैं चाहां उवें करे रोवे ना बोले ना मन मर्जी ना करे मेरी मर्जी ते आधारित हो जाए बस मां इन्नी गल चाहुंदी है ते उंदे लई कई वार बड़े गलत तरीके अख्तियार कर लैंदी है ते बच्चे दे संस्कारां विच छोटे छोटे डर बिठाउण लग पैंदी है देख हुआ आया उथे न जाई उथे भूत बैठा आम जीवन दी गल्लां ने अस मैं गुरमत विचों कुछ गल्लां समझ विच आउंदियां ने उथे न जाई उथे भूत बैठा आ बाहर न जाई पुलिस फड़ के लै जाएगी आ देख हुने सिपाही आया बुलावा पुलिस नूं इहनूं मत समझो आम गल्लां ने मैं रोजाना जीवन च देखना आखिर दिसदी हां बाणी नूं गुरमत नूं संसार नूं समझण लई भी संसारी होना बहुत जरूरी है मैं एक बार अर्ज कीती सी कि स्वामी विवेकानंद देख चेले ने बड़ी खूबसूरत गल लिखी है अपनी पुस्तक विच ओ कहिंदा एक बार मेरा दिल कीता जदों सब तो पहला साडा दिल कीता असी गुरु धारण करिए ते दोवें जी सोची पै गए किन्नू गुरु धारण करिए जिंदे ते दोहां दा मन मन जाए बड़ी देर बड़े वरे उड़ीक करदे रहे आखिर स्वामी विवेकानंद जी आए उन्हां दे बचन सुन के साडा मन मन गया असी दोनों गए गुरु धारण करन वास्ते उन्हां नूं अर्ज कीती जी सानू गुरु दीख्या दिओ ਸਾਡਾ ਮਨ ਦੋਹਾਂ ਦਾ ਮੰਨ ਗਿਆ ਜਿਹੜਾ ਜਵਾਬ ਦਿੱਤਾ ਸਵਾਮੀ ਵਿਵੇਕਾਨੰਦ ਨੇ ਉਹ ਉਹਦੇ ਚੇਲੇ ਨੇ ਆਪਣੀ ਪੁਸਤਕ ਵਿੱਚ ਲਿਖਿਆ ਉਹ ਗੱਲ ਸਮਝਣ ਵਾਲੀ ਉਹ ਕਹਿੰਦੇ ਸਵਾਮੀ ਵਿਵੇਕਾਨੰਦ ਜੀ ਨੇ ਮੈਨੂੰ ਜਵਾਬ ਦਿੱਤਾ ਕਹਿਣ ਲੱਗੇ ਜਾਓ ਗ੍ਰਿਸ਼ਤੀ ਦਾ ਗੁਰੂ ਕੋਈ ਗ੍ਰਿਸ਼ਤੀ ਹੋਣਾ ਚਾਹੀਦਾ ਬੜੀ ਖੂਬਸੂਰਤ ਗੱਲ ਕਾਰੋਬਾਰ ਛੱਡ ਕੇ ਜੰਗਲਾਂ ਵਿੱਚ ਰਹਿਣ ਵਾਲਾ ਜਿਹਨੇ ਸੰਸਾਰਕ ਜ਼ਿੰਮੇਵਾਰੀਆਂ ਦੇਖਿਆ ਹੀ ਨਹੀਂ ਜਿਹਨੇ ਗ੍ਰਸਤੀ ਦੇ ਜੀਵਨ ਨੂੰ ਮਾਣਿਆ ਹੀ ਨਹੀਂ ਉਹਨੂੰ ਇਹਦੀਆਂ ਮੁਸ਼ਕਲਾਂ ਦਾ ਇਹਦੀਆਂ ਆਸਾਨੀਆਂ ਦਾ ਇਹਦੀਆਂ ਔਕੜਾਂ ਦਾ ਕੀ ਪਤਾ ਖੁਸ਼ਕਿਸਮਤ ਭਾਗਾਂ ਵਾਲੇ ਸਾਡਾ ਗੁਰੂ ਗ੍ਰਸਤੀ ਹੈ ਇਸ ਲਈ ਉਹਨੇ ਗ੍ਰਸਤ ਦੀਆਂ ਹਰ ਗੱਲਾਂ ਨੂੰ ਸਮਝਦਿਆਂ ਹੋਇਆ ਐਸੀਆਂ ਐਗਜ਼ਾਮਪਲਾਂ ਦੇ ਦਿੱਤੀਆਂ ਐਸੇ ਉਦਾਹਰਣ ਦੇ ਦਿੱਤੇ ਤੇ ਮੈਂ ਅਰਜ਼ ਕਰ ਰਿਹਾ ਸਾਂ ਆਮ ਜੀਵਨ ਵਿੱਚੋਂ ਗ੍ਰਸਤੀ ਜੀਵਨ ਵਿੱਚੋਂ ਵੀ ਕਈ ਗੱਲਾਂ ਲੱਭਦੀਆਂ ਨੇ ਮਾਂ ਨੇ ਕਦੀ ਅਹਿਸਾਸ ਨਹੀਂ ਕੀਤਾ ਹੁਣ ਬੜੀ ਸਧਾਰਨ ਗੱਲ ਸਮਝਦੀ ਹੋਣੀ ਹੈ ਇਹ ਗੱਲ ਕਿ ਬੱਚੇ ਕੋਲੋਂ ਮਨ ਮਰਜ਼ੀ ਦਾ ਕੰਮ ਲੈਣ ਲਈ ਤੇ ਮਰਜ਼ੀ ਅਨੁਸਾਰ ਆਪਣੇ ਹੁਕਮ ਵਿੱਚ ਚਲਾਉਣ ਲਈ ਉਹਨੂੰ ਆ ਗੱਲਾਂ ਕਰੀ ਜਾਂਦੀ ਮਾਮੂਲੀ ਗੱਲਾਂ ਨੇ ਜ਼ਰਾ ਕੁ ਡਰ ਪੈਦਾ ਕਰ ਲਿਆ ਬੇਟਾ ਬਾਹਰ ਨਾ ਜਾਈ ਉੱਥੇ ਨਾ ਜਾਈ ਉੱਥੇ ਭੂਤ ਬੈਠਾ ਜੇ ਮੈਨੂੰ ਜ਼ਿਆਦਾ ਤੰਗ ਕਰੇਗਾ ਤੈਨੂੰ ਫਲਾਣੇ ਕਮਰੇ ਵਿੱਚ ਬੰਦ ਕਰ ਦਿਆਂਗੀ ਕਹਿੰਦੇ ਆ ਨਾ ਇਹ ਖਿਆਲ ਕਰਿਓ ਇਹਨੂੰ ਸਧਾਰਨ ਗੱਲ ਖਿਆਲ ਕਰਿਓ ਇਹਨੂੰ ਸਧਾਰਨ ਗੱਲ ਨਾ ਸਮਝਿਓ ਜੇ ਬੱਚੇ ਦੇ ਮਨ ਤੇ ਇਹਨਾਂ ਗੱਲਾਂ ਦਾ ਸਹਿਮ ਪੈਦਾ ਹੋ ਜਾਏ ਨਾ, ਡਰ ਪੈਦਾ ਹੋਏਗਾ, ਤਾਂ ਹੀ ਹੁਕਮ ਵਿੱਚ, ਤਾਂ ਹੀ ਤੁਹਾਡੀ ਗੱਲ ਮੰਨੇਗਾ। ਪਰ ਜਿਸ ਮਾਸੂਮ ਬੱਚੇ ਦੇ ਅੱਲੇ ਮਨ ਉੱਤੇ ਇਹ ਜਿਹੀਆਂ ਚੀਜ਼ਾਂ ਦੇ ਖੌਫ ਪੈਦਾ ਹੋ ਗਏ, ਡਰ ਪੈਦਾ ਹੋ ਗਏ, ਉਹ ਬੱਚੇ ਦੇ ਮਨ ਬਲਵਾਨ ਕਦੋਂ ਹੋਵੇਗਾ? ਪਰ ਜਿਸ ਮਾਸੂਮ ਬੱਚੇ ਦੇ ਅੱਲੇ ਮਨ ਉੱਤੇ ਇਹ ਜਿਹੀਆਂ ਚੀਜ਼ਾਂ ਦੇ ਖੌਫ ਪੈਦਾ ਹੋ ਗਏ, ਡਰ ਪੈਦਾ ਹੋ ਗਏ, ਉਹ ਬੱਚੇ ਦੇ ਮਨ ਬਲਵਾਨ ਕਦੋਂ ਹੋਵੇਗਾ? ਜਿਹਨੂੰ ਅੱਜ ਤੁਸੀਂ ਇੱਕ ਕੋਠੇ ਵਿੱਚ ਬੈਠੇ ਚੂਹੇ ਤੋਂ ਪੈਡ ਲਾਉਂਦੇ, ਉਹ ਸ਼ੇਰਾਂ ਦਾ ਮੁਕਾਬਲਾ ਕਿਵੇਂ ਕਰੇਗਾ? ਇਹਨੂੰ ਸਧਾਰਨ ਨਾ ਸਮਝਿਓ, ਇਸ ਗੱਲ ਨੂੰ ਸਾਦਾ ਨਾ ਜਾਣਿਓ। ਜਿਹੜੀ ਮਾਂ ਬੱਚੇ ਦੇ ਹਿਰਦੇ ਵਿੱਚ ਛੋਟੇ ਛੋਟੇ ਡਰਾਂ ਦੇ ਸੰਸਕਾਰ ਪੈਦਾ ਕਰ ਦਿੰਦੀ ਹੈ, ਉਹਦਾ ਬੱਚਾ ਆਤਮਿਕ ਤੌਰ ਤੇ ਬਲਵਾਨ ਨਹੀਂ ਹੁੰਦਾ। ਉਹ ਹਮੇਸ਼ਾ ਦਰਵਾਜ਼ਿਓਂ ਬਾਹਰ ਇਹ ਠੀਕ ਹੈ ਨਹੀਂ ਨਿਕਲੇਗਾ, ਪਰ ਖਿਆਲ ਕਰਿਓ, ਦਰਵਾਜ਼ਿਓਂ ਬਾਹਰ ਕਦਮ ਧਰਨ ਲੱਗਿਆ ਉਹਨੂੰ ਸਹਿਮ ਆਵੇਗਾ, ਉਹਨੂੰ ਕੋਈ ਡਰ ਪੈਦਾ ਹੋਵੇਗਾ। ਬਸ ਸਾਡੇ ਸਮਾਜ ਦੀ ਇਹੋ ਹਾਲਤ ਸੀ ਜਿਹਦਾ ਜ਼ਿਕਰ ਗੁਰੂ ਨੇ ਬਾਣੀ ਵਿੱਚ ਕੀਤਾ। ਜਿਵੇਂ ਬੱਚਾ ਮਾਂ ਦੀ ਗੋਦੀ ਵਿੱਚ ਪਲਦਾ ਨਾ, ਸੰਸਕਾਰ ਲੈਂਦਾ, ਇਸੇ ਤਰ੍ਹਾਂ ਦੁਨੀਆਂ ਅੰਦਰ ਸਮਾਜ ਜਿਹੜਾ ਉਹ ਆਗੂ ਦੀ, ਧਾਰਮਿਕ ਆਗੂ ਦੀ ਗੋਦ ਵਿੱਚ ਪਲਦਾ। ਜਿਹੋ ਜਿਹਾ ਰੂਪ ਉਸਨੂੰ ਦੇਣਾ ਚਾਹੇ ਉਹ ਜਿਹਾ ਦੇ ਦਿੰਦਾ। ਤੇ ਹਿੰਦੁਸਤਾਨ ਦੀ ਧਰਤੀ ਤੇ ਸਮਾਜ ਪਲ ਰਿਹਾ ਸੀ ਬ੍ਰਾਹਮਣ ਦੀ ਗੋਦ ਵਿੱਚ। ਗੁਰਬਾਣੀ ਦੇ ਸ਼ਬਦ ਨੂੰ ਜਿੱਧਰ ਮੈਂ ਕੇਂਦਰਿਤ ਕਰਨਾ ਚਾਹੁੰਦਾ, ਜ਼ਰਾ ਸਮਝਿਓ। ਹਿੰਦੁਸਤਾਨ ਦੀ ਧਰਤੀ ਤੇ ਸਮਾਜ ਪਲ ਰਿਹਾ ਸੀ ਬ੍ਰਾਹਮਣ ਦੀ ਗੋਦੀ ਵਿੱਚ। ਉਹ ਜਿਸ ਤਰ੍ਹਾਂ ਚਾਹੇ ਇਸ ਸਮਾਜ ਨੂੰ ਘੜ ਸਕਦਾ ਸੀ, ਬਲਵਾਨ ਬਣਾ ਦੇਵੇ ਜਾਂ ਕਮਜ਼ੋਰ ਕਰ ਦੇਵੇ। ਅੱਜ ਨੂੰ ਯਾਦ ਹੋਵੇਗਾ, ਕੁਛ ਵਾਰੀ ਪਹਿਲਾਂ ਹਰਿਮੰਦਰ ਸੋਈ ਆਖੀਏ ਦੇ ਸ਼ਬਦ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਬ੍ਰਾਹਮਣਿਜ਼ਮ ਹੈ। ਹਿੰਦੁਸਤਾਨ ਨੂੰ ਗੁਲਾਮ ਕਰਨ ਵਾਲਾ ਬ੍ਰਾਹਮਣ ਹੈ। ਐਸੇ ਸੰਸਕਾਰ ਪੈਦਾ ਕਰ ਦਿੱਤੇ ਨੇ ਉਸਨੇ ਹਿੰਦੁਸਤਾਨ ਦੀ ਮਨੁੱਖਤਾ ਵਿੱਚ, ਉਸੇ ਕਾਰਨ ਗੁਲਾਮ ਹੋਇਆ ਹਿੰਦੁਸਤਾਨ। ਤੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਉਣ ਵਾਲਾ ਖਾਲਸਾ ਹੈ, ਕਿਉਂਕਿ ਇੱਥੇ ਗੁਰੂ ਨੇ ਇਹੋ ਮਹਿਸੂਸ ਕੀਤਾ, ਇਹੋ ਪ੍ਰਤੀਤ ਕੀਤਾ ਕਿ ਇਹ ਸਮਾਜ ਇੰਨਾ ਕਮਜ਼ੋਰ ਹੋ ਚੁੱਕਾ, ਇੰਨਾ ਬਲਹੀਨ ਹੋ ਚੁੱਕਾ ਕਿ ਕਦਮ ਰੱਖਦਾ ਵੀ ਫੂਕ ਫੂਕ ਕੇ ਡਰਦਾ ਹੀ ਰਹਿ ਜਾਂਦਾ। ਕਿਉਂ? ਕਿਉਂਕਿ ਬ੍ਰਾਹਮਣਿਜ਼ਮ ਨੇ, ਬ੍ਰਾਹਮਣ ਦੀ ਵਿਚਾਰਧਾਰਾ ਨੇ ਜਿਨ ਦੀ ਗੋਦੀ ਵਿੱਚ ਇਹ ਸਮਾਜ ਪਲ ਰਿਹਾ ਸੀ, ਉਹਨੇ ਇੱਕ ਕਮਜ਼ੋਰ ਮਾਂ ਵਾਂਗੂ ਇਹਦੇ ਹਿਰਦੇ ਵਿੱਚ ਵੱਖ ਵੱਖ ਸਹਿਮ ਪੈਦਾ ਕਰ ਦਿੱਤੇ। ਇੰਨੇ ਸਹਿਮ ਪੈਦਾ ਕਰ ਦਿੱਤੇ ਕਿ ਇਹਦੇ ਦੁਆਲੇ ਇਹਨੂੰ ਹਰ ਪਾਸੇ ਦੁਸ਼ਮਣ ਹੀ ਦੁਸ਼ਮਣ, ਵਿਰੋਧੀ ਵਿਰੋਧੀ ਨਜ਼ਰ ਆਉਣ ਲੱਗ ਪਏ। ਇੰਨੇ ਵਿਰੋਧੀ ਕਿ ਹਰ ਵਿਰੋਧੀ ਨੂੰ ਆਪਣੇ ਹੱਕ ਵਿੱਚ ਕਰਨ ਲਈ ਫਿਰ ਉਪਰਾਲੇ ਸ਼ੁਰੂ ਕਰ ਦਿੱਤੇ, ਭਲਾ ਇਧਰੋਂ ਮੇਰਾ ਵਿਰੋਧ ਖਤਮ ਹੋ ਜਾਏ, ਆਹ ਭਲਾ ਮੇਰਾ ਨੁਕਸਾਨ ਨਾ ਕਰ ਜਾਏ, ਉਹ ਮੇਰਾ ਨੁਕਸਾਨ ਨਾ ਕਰ ਜਾਏ, ਇਹਦੇ ਚਾਰ ਚੁਫੇਰੇ ਉਹ ਖੜੋਤੇ ਸਨ। ਆ ਦੇਖੀ, ਰਾਹੂ ਤੇ ਕੇਤੂ ਤੇਰੇ ਚੌਥੇ ਗ੍ਰਹਿ ਵਿੱਚ ਆ ਗਏ। ਬਸ ਰਾਹੂ ਤੇ ਕੇਤੂ ਗ੍ਰਹਿ ਤੇਰੇ ਚੌਥੇ ਘਰ ਵਿੱਚ ਆਏ ਨਹੀਂ, ਬਸ ਤੈਨੂੰ ਬਰਬਾਦ ਕਰ ਦਿੱਤੋ ਨੇ, ਹੁਣ ਇਹਦਾ ਉਪਰਾਲਾ ਕਰਾ ਲੈ ਮੇਰੇ ਕੋਲੋਂ ਬੈਠ ਕੇ। ਇੱਕ ਮਾਂ ਜਿਵੇਂ ਡਰ ਡਰਾ ਕੇ ਆਪਣੇ ਹੁਕਮ ਵਿੱਚ ਲੈਂਦੀ ਹੈ। ਇਹ ਜਿਹੜੇ ਗ੍ਰਹਿ ਰਾਹੂ ਤੇ ਕੇਤੂ ਨੇ, ਜੇ ਚੌਥੇ ਘਰ ਵਿੱਚ ਆ ਗਏ ਤੇਰਾ ਜੀਵਨ ਬਰਬਾਦ ਕਰ ਦੇਣਗੇ, ਤੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਣਗੇ, ਇਸ ਲਈ ਉਪਰਾਲਾ ਮੇਰੇ ਕੋਲ ਬੈਠ ਕੇ ਕਰਾ ਲੈ, ਫਲਾਣਾ ਯੱਗ ਕਰਨਾ ਪਏਗਾ, ਫਲਾਣਾ ਪੁੰਨ ਦਾਨ ਕਰਨਾ ਪਏਗਾ। ਆ ਦੇਖ, ਸ਼ਨੀਚਰ ਤੇਰੇ ਸੱਤਵੇਂ ਘਰ ਵਿੱਚ ਆ ਗਿਆ, ਬਸ ਤੇਰੇ ਹੁਣ ਭਵਿੱਖ ਦਾ ਕੋਈ ਪਤਾ ਨਹੀਂ, ਤੂੰ ਅਗਲੇ ਘਰ ਕਿੱਥੇ ਜਾਣਾ, ਇਸ ਲਈ ਸ਼ਨੀਚਰ ਦਾ ਉਪਰਾਲਾ ਮੇਰੇ ਕੋਲ ਬੈਠ ਕੇ ਕਰਾ ਲੈ। ਆ ਮੰਗਲ ਤੇਰੇ ਤੀਜੇ ਘਰ ਵਿੱਚ ਆ ਗਿਆ, ਹੁਣ ਤੇਰੇ ਜੀਵਨ ਦੀ ਕੋਈ ਆਸ ਨਹੀਂ, ਜੇ ਬਚਣਾ ਹੀ ਤੇ ਬੈਠ ਕੇ ਉਪਰਾਲਾ ਮੇਰੇ ਕੋਲ ਕਰਾ ਲੈ। ਬਸ ਕਿੰਨਾ ਖੂਬਸੂਰਤ ਢੰਗ ਸੀ ਉਸ ਮਾਂ ਵਾਂਗੂ ਜਿਹੜੀ ਮਾਂ ਪੀ ਆਖਦੀ ਸੀ, ਬਸ ਇੱਧਰ ਕਦਮ ਧਰੇ ਹੋਈ ਤੇ ਤੇਰੇ ਲਈ ਆਹ ਖਤਰਾ ਹੈ, ਇੱਧਰ ਕਦਮ ਧਰੇ ਹੋਈ ਤੇ ਤੇਰੇ ਲਈ ਆਹ ਖਤਰਾ ਹੈ, ਬਸ ਮੇਰੇ ਕੋਲ ਹੀ ਬੈਠਾ ਰਹੋ। ਬਸ ਬ੍ਰਾਹਮਣ ਨੇ ਇਹੋ ਗੱਲ ਆਖੀ, ਢੰਗ ਸੀ, ਨਤੀਜਾ ਇਹ ਨਿਕਲਿਆ, ਸਮਾਜ ਨਿਰਬਲ ਹੋ ਗਿਆ, ਸ਼ਗਨਾ ਅਪਸ਼ਗਨਾ ਗ੍ਰਹਿਆਂ ਦੇ ਚੱਕਰ ਵਿੱਚ ਪਾ ਪਾ ਕੇ ਮਨੁੱਖ ਨੂੰ ਬਲਹੀਨ ਕਰ ਦਿੱਤਾ। ਇੰਨਾ ਕਮਜ਼ੋਰ ਹੋ ਗਿਆ, ਨਾ ਇਹਦੇ ਕੋਲ ਸਰੀਰਕ ਬਲ ਤੇ ਨਾ ਬੁੱਧੀ ਦਾ ਬਲ ਕੋਈ ਵੀ ਵਰਤਣ ਦਾ ਜ਼ਰੀਆ ਨਾ ਰਿਹਾ। ਮਨੁੱਖ ਬਿੱਲੀਆਂ ਕੋਲੋਂ ਡਰ ਜਾਂਦਾ ਸੀ। ਤੁਸੀਂ ਦੇਖ ਲਿਓ, ਅਜੇ ਤੱਕ ਮੈਂ ਕਈ ਵੀਰਾਂ ਨੂੰ ਆਪਣੇ ਵਿੱਚ ਵੀ ਦੇਖਿਆ। ਕਈ ਵੀਰ ਡਰਾਈਵ ਤਾਂ ਕਰਦੇ ਹੋਣ ਨਾ, ਡਰਾਈਵਰ ਤੇ ਅੱਗੋਂ ਬਿੱਲੀ ਲੰਘ ਜਾਏ ਉੱਥੇ ਗੱਡੀ ਰੋਕ ਦੇਣਗੇ, ਬਿੱਲੀ ਰਾਹ ਕੱਟ ਗਈ, ਇੱਕ ਵਾਰ ਇੱਥੇ ਰੁਕ ਜਾ। ਕਿਹੜੀ ਅਜੀਬ ਗੱਲ ਹੈ, ਬਿੱਲੀ ਸਭ ਤੋਂ ਕਮਜ਼ੋਰ ਹੁੰਦੀ ਹੈ, ਸਭ ਤੋਂ ਕਮਜ਼ੋਰ ਹੁੰਦੀ ਹੈ। ਜਿਹਨੂੰ ਅਸੀਂ ਬਹੁਤ ਕਮਜ਼ੋਰੀ ਦੀ ਸੰਗਿਆ ਦੇਣੀ ਹੋਈ ਆਖੀ ਤਾਂ ਬਿੱਲੀ ਵਰਗਾ ਸੁਭਾਅ ਹੈ, ਪਰ ਤੇਰੇ ਨਾਲ ਤਾਂ ਬਿੱਲੀ ਬਲਵਾਨ ਹੈ, ਜਿਹੜੀ ਇੱਕ ਵਾਰ ਅੱਗੋਂ ਲੰਘ ਗਈ ਤਾਂ ਇਹਨੂੰ ਰੁਕਣਾ ਪੈ ਗਿਆ। ਇੰਨਾ ਕਮਜ਼ੋਰ ਕਰ ਦਿੱਤਾ ਸਮਾਜ। ਜਿਹਨੂੰ ਅਸੀਂ ਸਭ ਤੋਂ ਜ਼ਿਆਦਾ ਮੂਰਖ ਆਖੀਏ ਉਹਨੂੰ ਖੋਤਾ ਆਖੀਦਾ, ਇਹਨੂੰ ਸਭ ਤੋਂ ਮੂਰਖ ਆਖੀ। ਪਰ ਕਿਹੜੀ ਅਜੀਬ ਘਟਨਾ ਹੈ, ਮਨੁੱਖ ਵਿੱਚ ਸਮਾਜ ਵਿੱਚ ਐਸੀ ਤਰਤੀਬ ਦੇ ਦਿੱਤੀ ਗਈ ਕਿ ਜੇ ਤੂੰ ਘਰੋਂ ਜਾਣ ਲੱਗੇ ਕਿਤੇ ਕੰਮ ਤੇ ਅੱਗੋਂ ਖੋਤਾ ਹੋਵਾਂਗਾ, ਭਾਵੇਂ ਨਾ ਜਾਈ ਉਹਨੂੰ ਪਤਾ ਲੱਗ ਗਿਆ ਤੇਰਾ ਕੰਮ ਨਹੀਂ ਹੋਣਾ। ਉਹ ਭਲਿਆ ਤੈਨੂੰ ਪਤਾ ਨਹੀਂ ਲੱਗਾ ਜਿਹੜਾ ਮਨੁੱਖ ਹੈ, ਜਿਹਨੂੰ ਸਭ ਤੋਂ ਜ਼ਿਆਦਾ ਸੁਰਤ ਹੈ, ਜਿਹਨੂੰ ਸਭ ਤੋਂ ਜ਼ਿਆਦਾ ਗੁਰੂ ਨੇ ਸੁਰਤੀ ਬਖਸ਼ੀ ਹੈ, ਤੇ ਆਪਣੀ ਜ਼ਬਾਨ ਤੋਂ ਇਹ ਗੱਲ ਆਖੀਏ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਉਹਨੂੰ ਤੇ ਪਤਾ ਨਹੀਂ ਲੱਗਾ ਮੇਰਾ ਕੰਮ ਹੋਣਾ ਕਿ ਨਹੀਂ ਹੋਣਾ, ਇੱਕ ਖੋਤੇ ਨੂੰ ਪਤਾ ਲੱਗ ਗਿਆ ਤੇਰਾ ਕੰਮ ਨਹੀਂ ਹੋਣਾ, ਇਸ ਲਈ ਤੂੰ ਆਪਣੀ ਮਰਜ਼ੀ ਤੇ ਵਿਸ਼ਵਾਸ ਨਾ ਰੱਖ, ਆਪਣੇ ਉਪਰਾਲੇ ਤੇ ਵਿਸ਼ਵਾਸ ਨਾ ਰੱਖ, ਖੋਤੇ ਦੇ ਆਖੇ ਵਾਪਸ ਆ ਜਾ। ਕਿਹਦੀ ਬਲਹੀਨਤਾ ਸੀ, ਬੁੱਧੀ ਦੀ। ਮਨੁੱਖ ਦਿਨ ਰਾਤ ਇਹੋ ਸੋਚੀ ਜਾਂਦਾ ਸੀ ਕੋਈ ਗ੍ਰਹਿ ਮੇਰੇ ਤੇ ਨਾਰਾਜ਼ ਹੋ ਗਿਆ, ਬਸ ਮੈਂ ਗਿਆ। ਦਿਨ ਰਾਤ ਕਦੇ ਅੱਗ ਨੂੰ ਮਨਾਈ ਜਾਂਦਾ ਹੈ, ਕਦੇ ਪਾਣੀ ਨੂੰ ਮਨਾਈ ਜਾਂਦਾ ਹੈ, ਕਦੇ ਚੰਦਰਮਾ ਨੂੰ ਮਨਾਈ ਜਾਂਦਾ ਹੈ, ਕਦੇ ਸੂਰਜ ਨੂੰ ਮਨਾਈ ਜਾਂਦਾ ਹੈ। ਆ ਸੰਗਰਾਂਦ ਕੀ ਹੈ, ਸੰਗਰਾਂਦ ਹੈ ਕੀ? ਸੂਰਜ ਨੂੰ ਮਨਾਉਣਾ। ਸੂਰਜ ਜਿਸ ਦਿਨ ਨਵੇਂ ਗ੍ਰਹਿ ਵਿੱਚ ਪ੍ਰਵੇਸ਼ ਕਰੇ, ਉਹਦੇ ਗ੍ਰਹਿ ਪ੍ਰਵੇਸ਼ ਨੂੰ ਮੈਂ ਮਨਾ ਰਿਹਾ, ਕਿਉਂਕਿ ਮੈਂ ਆਪਣਾ ਤੇ ਗ੍ਰਹਿ ਅਜੇ ਤੱਕ ਬਣਾਇਆ ਹੀ ਨਹੀਂ। ਹਜ਼ੂਰ ਆਪਣੀ ਰਸਨਾ ਤੋਂ ਬਾਰ ਬਾਰ ਆਖੇ ਰਹੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆਪ ਤਾਂ ਇਹ ਘਰ ਨਹੀਂ ਆਇਆ, ਪਰ ਖੁਸ਼ੀਆਂ ਪਿਆ ਮਨਾਉਂਦਾ ਹੈ। ਸੂਰਜ ਜਦੋਂ ਆਪਣੇ ਘਰ ਵਿੱਚ ਕਿਸੇ ਵਿੱਚ ਪ੍ਰਵੇਸ਼ ਕਰਦਾ, ਆ ਸੰਗਰਾਂਦ ਮਨਾਉਣੀ ਸਾਡੀ ਕੀ ਹੈ? ਸਿੱਖ ਨੂੰ ਬਿਲਕੁਲ ਸੰਗਰਾਂਦ ਮਨਾਉਣ ਦਾ ਹੁਕਮ ਨਹੀਂ ਜੀ। ਇਹ ਤਾਂ ਸੂਰਜ ਦੀ ਚਾਲ ਹੈ ਕਿ ਚਲਦਿਆਂ ਚਲਦਿਆਂ ਜਿਸ ਦਿਨ ਉਹ ਆਪਣਾ ਇੱਕ ਘਰ ਛੱਡ ਕੇ ਦੂਜੇ ਘਰ ਵਿੱਚ ਤਬਦੀਲ ਹੁੰਦਾ, ਉਹਨੂੰ ਕ੍ਰਾਂਤੀ ਆਖਦੇ ਨੇ, ਤਬਦੀਲੀ, ਇਨਕਲਾਬ। ਜਿਸ ਦਿਨ ਇੱਕ ਘਰ ਛੱਡ ਕੇ ਦੂਜੇ ਘਰ ਵਿੱਚ ਪ੍ਰਵੇਸ਼ ਕਰਦਾ, ਉਸ ਕ੍ਰਾਂਤੀ ਨੂੰ ਆਖਦੇ ਨੇ ਸੰਕ੍ਰਾਂਤ, ਲਫ਼ਜ਼ ਸੰਕ੍ਰਾਂਤ ਹੈ, ਸੰਗਰਾਂਦ ਨਹੀਂ। ਤੇ ਉਹ ਆਪਣੇ ਕਿਸੇ ਨਵੇਂ ਘਰ ਵਿੱਚ ਆਇਆ, ਉਹਨੇ ਕ੍ਰਾਂਤੀ ਲਈ ਹੈ, ਉਹਨੇ ਕੋਈ ਤਬਦੀਲੀ ਕੀਤੀ ਹੈ, ਉਹਦਾ ਦਿਨ ਅਸੀਂ ਪੈ ਮਨਾਉਣੇ ਹਾਂ। ਕਿਹੜੀ ਅਜੀਬ ਘਟਨਾ, ਮਤ ਸਮਝਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 12 ਮਾਹ ਦਾ ਜ਼ਿਕਰ ਹੈ, 12 ਮਾਹ ਲਿਖੇ ਹੋਏ ਨੇ, ਇਸ ਲਈ ਸਿੱਖ ਨੂੰ ਸੰਗਰਾਂਦ ਮਨਾਉਣ ਦਾ ਹੁਕਮ ਹੈ ਬਿਲਕੁਲ ਨਹੀਂ। ਸਿੱਖ ਗੁਰਦੁਆਰੇ ਰੋਜ਼ ਆਵੇ, ਸਿੱਖ ਸਤਸੰਗ ਰੋਜ਼ ਕਰੇ, ਸਿੱਖ ਬਾਣੀ ਰੋਜ਼ ਪੜ੍ਹੇ। ਕੋਈ ਐਸਾ ਇੱਕ ਦਿਨ ਨਿਸ਼ਚਿਤ ਨਾ ਕਰੇ ਕਿ ਇਸ ਦਿਹਾੜੇ ਤੇ ਕੋਈ ਪਵਿੱਤਰਤਾ ਜ਼ਿਆਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ,
ਸਭੇ ਰੁੱਤੀ ਚੰਗੀਆਂ, ਸਭੇ ਰੁੱਤੀ ਚੰਗੀਆਂ, ਜਿਤ ਸੱਚੇ ਸਿਉਣੇ ਹੋ, ਸਾਰੁੱਤ ਸੁਹਾਵੀ, ਸਾਰੁੱਤ ਸੁਹਾਵੀ, ਜਿਤ ਤੁਦ ਸੰਭਾਲੀ, ਸਭੇ ਰੁੱਤੀ ਚੰਗੀਆਂ, ਸਾਵੇਲਾ ਕਹੋ ਕੌਣ ਹੈ, ਜਿਤ ਪ੍ਰਭ ਕੋ ਪਾਈ, ਸੋ ਮੂਰਤ ਭਲਾ ਸੰਜੋਗ ਹੈ, ਜਿਤ ਮਿਲੇ ਗੁਸਾਈ, ਸਭੇ ਰੁੱਤੀ ਚੰਗੀਆਂ, ਜਿਤ ਸੱਚੇ ਸਿਉਣੇ ਹੋ।
ਕੋਈ ਦਿਨ ਹੋਵੇ ਸਿੱਖ ਨੂੰ ਰੋਜ਼ ਸਤਸੰਗ ਵਿੱਚ ਜੁੜਨ ਦਾ ਹੁਕਮ ਹੈ,
ਕਿਸੇ ਇਸ ਖਿਆਲ ਨਾਲ ਨਹੀਂ ਕਿ ਇਹ ਸੰਗਰਾਂਦ ਦਾ ਦਿਨ ਹੈ, ਅੱਜ ਕੋਈ ਵਿਸ਼ੇਸ਼ ਫਲ ਮਿਲ ਜਾਣਾ ਹੈ। ਜਿਹੜਾ ਬਾਰਾਂਵਾਂ ਵੀ ਲਿਖਿਆ ਨਾ, ਇਹਨੂੰ ਮਹੀਨਿਆਂ ਕਰਕੇ ਨਹੀਂ ਲਿਖਿਆ, ਇਹਦੇ ਵਿੱਚੋਂ ਕੋਈ ਪ੍ਰੇਰਨਾ ਲਈ। ਗੁਰੂ ਦੇ ਬਾਰਾਂਵਾਂ ਨੂੰ ਡੀਪਲੀ ਦੇਖਿਓ, ਇਹਦੇ ਵਿੱਚ ਕੋਈ ਪ੍ਰੇਰਨਾ ਨਹੀਂ, ਇਹ ਮਹੀਨਿਆਂ ਦੇ ਨਾਮ ਨਹੀਂ। ਗੁਰੂ ਤਾਂ ਹਰ ਚੀਜ਼ ਵਿੱਚੋਂ ਉਪਦੇਸ਼ ਦਾ ਸਾਧਨ ਢੂੰਡਦਾ। ਮੈਂ ਹੈਰਾਨ ਹੋਇਆ, ਵੈਸੇ ਵੀ ਜਿੰਨਾ ਮਹੀਨਿਆਂ ਦੇ ਨਾਂ ਹੈ ਨਾ, ਉਹਨਾਂ ਦੇ ਨਾਵਾਂ ਦੀ ਬਣਤਰਕ ਦੀ ਵੇਖਿਓ। ਜੇਠ ਦਾ ਮਹੀਨਾ ਨਾਮ ਹੈ, ਜੇਠ ਦੇ ਮਹੀਨੇ ਦਾ ਸਾਡੇ ਖਿਆਲ ਅੰਦਰ, ਪਰ ਇੱਥੇ ਗੁਰੂ ਜੇਠ ਤੋਂ ਨੂੰ ਸ਼ੁਰੂ ਕਰਦੇ, ਕਹਿੰਦੇ ਨੇ ਹਰ ਜੇਠ ਜੁੜਨ ਦਾ ਲੋੜੀ ਹੈ। ਕਦੀ ਵੇਖਿਓ ਗਹਿਰਾਈ ਨਾਲ, ਇਸ ਤੇ ਜੇਠ ਹੀ ਆਖਣੇ ਹਨ, ਜੇਠ ਦਾ ਮਹੀਨਾ। ਗੁਰੂ ਆਖਦੇ ਨੇ ਹਰ ਜੇਠ ਜੁੜਨ ਦਾ ਲੋੜੀ ਹੈ। ਹਰ ਜੇਠ ਦਾ ਮਤਲਬ ਕੀ ਹੈ? ਜੇਠ ਦਾ ਮਤਲਬ ਹੁੰਦਾ ਸਭ ਤੋਂ ਪਹਿਲਾਂ, ਜਦੋਂ ਅਜੇ ਸੰਸਾਰ ਨਹੀਂ ਸੀ ਬਣਿਆ, ਆਦਿ ਸੱਚ। ਜਦੋਂ ਸੰਤਾਨ ਘਰ ਹੁੰਦੀ ਹੈ, ਸਭ ਤੋਂ ਪਹਿਲਾ ਪੁੱਤਰ ਜਿਹੜਾ ਹੋਵੇ ਉਹਨੂੰ ਕੀ ਆਖਦੇ ਹੋ? ਅੰਬਕ ਜੀ ਗੱਲ ਹੈ। ਜਦੋਂ ਘਰ ਸੰਤਾਨ ਹੋਵੇ, ਸਭ ਤੋਂ ਪਹਿਲੇ ਪੁੱਤਰ ਨੂੰ ਕੀ ਆਖਦੇ ਹੋ? ਵੱਡੇ ਪੁੱਤਰ ਨੂੰ ਕੀ ਕਹਿੰਦੇ ਹੋ? ਜੇਠਾ ਪੁੱਤਰ, ਜੇਠਾ ਪੁੱਤਰ। ਪਤੀ ਦੇ ਵੱਡੇ ਭਰਾ ਨੂੰ ਵਡਿਆਈ, ਵੱਡੇ ਦੇ ਕੋਲ ਵਡਿਆਈ ਹੋਵੇ, ਜਿਹੜਾ ਵੱਡਾ ਹੋਵੇ ਉਹਨੂੰ ਕੀ ਆਖਦੀਆਂ ਨੇ ਬੀਬੀਆਂ? ਜੇਠ, ਛੋਟੇ ਨੂੰ ਦੇਰ, ਵੱਡੇ ਨੂੰ ਜੇਠ। ਜੇਠ ਦਾ ਅਰਥ ਹੈ ਵੱਡਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਸਾਨੂੰ ਸੰਸਾਰ ਵੀ ਸਮਝਣਾ ਪੈਂਦਾ। ਗੁਰੂ ਨੇ ਬੋਲੀਆਂ ਵਰਤੀਆਂ ਨੇ, ਕਹਿਣ ਲੱਗੇ ਮਤ ਸਮਝਿਓ ਕਿ ਇਸ ਬਦਲੇ ਹੋਏ ਦਿਨਾਂ ਦੇ ਨਾਮ ਨੂੰ ਜਿਹਨੂੰ ਜੇਠ ਆਖਿਆ ਗਿਆ ਉਹਦੇ ਨਾਲ ਜੁੜਨਾ ਹੈ। ਬਲਕਿ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਣ। ਕਹਿਣ ਲੱਗੇ ਜਿਹੜਾ ਹਰੀ ਜੇਠ ਹੈ, ਜਿਹੜਾ ਹਰੀ ਸਭ ਤੋਂ ਵੱਡਾ ਹੈ, ਉਹਦੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਕਿ ਸਾਰੀ ਦੁਨੀਆ ਝੁਕਦੀ ਹੈ। ਸਤਿਗੁਰੂ ਕਹਿੰਦੇ ਨੇ ਜੰਕੇ ਵਸ ਖਾਨ ਸੁਲਤਾਨ, ਜੰਕੇ ਵਸ ਹੈ ਸਗਲ ਜਹਾਨ, ਜੰਕਾ ਕੀਆ ਸਭ ਕੁਛ ਹੋਏ, ਹਰ ਜੇਠ ਜੁੜਨ ਦਾ ਲੋੜੀ ਹੈ। ਲਫ਼ਜ਼ਾਂ ਦੀ ਬਣਤਰ ਅੱਗੇ ਆਪਾਂ ਕਹਿੰਦੇ ਹਾੜ ਦਾ ਮਹੀਨਾ, ਗੁਰੂ ਕਹਿੰਦੇ ਨਹੀਂ ਹਾੜ ਦਾ ਲਫ਼ਜ਼ ਨਹੀਂ ਵਰਤਿਆ, ਆਖਿਆ ਆਸਾੜ ਤਪੰਦਾ ਤਿਸ ਲਗੇ, ਭਾਵ ਗਰਮੀ ਜਿਹੜੀ ਹੈ, ਤਪਤ ਜਿਹੜੀ ਹੈ ਉਸ ਮਨੁੱਖ ਨੂੰ ਲੱਗਦੀ ਹੈ। ਉੱਥੇ ਮਹੀਨੇ ਦਾ ਮਸਲਾ ਨਹੀਂ, ਮਹੀਨੇ ਦੇ ਨਾਮ ਦਾ ਮਸਲਾ ਨਹੀਂ, ਸਾੜ ਕਹਿੰਦੇ ਨੇ ਤਪਤ ਨੂੰ, ਜਿਹਦੇ ਵਿੱਚ ਮਨੁੱਖ ਜਲਦਾ ਹੈ। ਜੀ ਉਹ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੇ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਾ ਹੈ, ਤਪੇ ਹੇ ਆਓ ਜੀੜਾ ਵਿਲਾ ਹੈ। ਕਹਿਣ ਲੱਗੇ ਅਸਾੜ ਤਪੰਦਾ ਤਿਸ ਲੱਗੇ ਹਰ ਨਾ ਨਾ ਜਿੰਨਾ ਪਾਸ, ਜਿੰਨਾ ਕੋਲ ਪ੍ਰਭੂ ਰੂਪੀ ਪਤੀ ਨਹੀਂ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਅਸਾੜ ਬਣ ਜਾਂਦਾ ਹੈ, ਭਾਵ ਸਾੜ ਦਿੰਦਾ ਹੈ, ਜਲਾ ਦਿੰਦਾ। ਫਿਰ ਅੱਗੇ ਚਲੇ ਜਾਂਦੇ ਨੇ ਸਾਵਨ। ਲਫ਼ਜ਼ਾਂ ਦੀ ਬਣਤਰ ਕਿਹੜੀ ਖੂਬਸੂਰਤ ਹੈ। ਹੁਣ ਸਾਵਨ ਕੇਵਲ ਮਹੀਨੇ ਦਾ ਨਾਂ ਨਹੀਂ, ਜਿੱਥੇ ਲਫ਼ਜ਼ ਵਰਤੇ ਨੇ ਸਾਵਨ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਦੂਸਰੇ ਸ਼ਬਦ ਵਿੱਚ ਵੀ ਹੈ ਸਾਵਨ ਸਰਸ ਮਨਾ ਘਣ ਵਰਸਾ ਰੁੱਤ ਆਏ। ਸਾਵਨ ਦਾ ਅੱਖਰੀ ਅਰਥ ਕੀ ਹੈ, ਲਫ਼ਜ਼ ਬਣਿਆ ਕਿੱਥੋਂ ਹੈ? ਇਹ ਸਾਵਨ, ਵਣ ਕਹਿੰਦੇ ਨੇ ਬਿਰਛਾਂ ਬੂਟਿਆਂ ਨੂੰ, ਵਣ ਜੰਗਲ, ਵਣ ਵਣ, ਤੇ ਸਾ ਤੋਂ ਭਾਵ ਹੈ ਸਾਵਾ। ਜਦੋਂ ਬਾਰਿਸ਼ਾਂ ਦੇ ਦਿਨ ਹੁੰਦੇ ਨੇ, ਜਦੋਂ ਬਾਰਿਸ਼ ਪੈਂਦੀ, ਜਦੋਂ ਬੱਦਲ ਵਸਦੇ ਨੇ, ਤਾਂ ਉਹ ਸਾਵਣ ਵਿੱਚ ਵਸਦੇ ਨੇ। ਸਾਵਣ ਬਾਰਿਸ਼ਾਂ ਦੀ ਰੁੱਤ ਹੈ, ਤੇ ਹਜ਼ੂਰ ਨੇ ਬਾਣੀ ਵਿੱਚ ਵੀ ਕਹਿਤਾ ਜਿਉਂ ਧਰਤੀ ਸੋਭ ਕਰੇ ਜਲ ਬਰਖੈ, ਜਿਉਂ ਧਰਤੀ ਸੋਭ ਕਰੇ ਜਲ ਬਰਖੈ, ਤਿਉਂ ਸਿੱਖ ਗੁਰਮਿਲ ਬਿਗਸਾਈ। ਤੇ ਸਾਵ ਦਾ ਅਰਥ ਹੈ ਸਾਵਾਪਨ। ਸਾਵਾ ਲਫ਼ਜ਼ ਹਰੇ ਲਫ਼ਜ਼ ਤੋਂ ਬਣਿਆ। ਉੱਤਰੀ ਪੰਜਾਬ ਵਿੱਚ ਬਜ਼ੁਰਗ ਬੈਠੇ ਨੇ ਜਾਣਦੇ ਹੋਣਗੇ, ਉੱਤਰੀ ਪੰਜਾਬ ਵਿੱਚ ਹਰੇ ਰੰਗ ਨੂੰ ਸਾਵਾ ਰੰਗ ਆਖਦੇ ਨੇ, ਸਾਵਾ ਰੰਗ, ਹਰਾ ਰੰਗ। ਕਹਿਣ ਲੱਗੇ ਜਿਵੇਂ ਬਾਰਿਸ਼ ਪੈਂਦੀ ਹੈ, ਬੱਦਲਾਂ ਦੇ ਦਿਨ ਆਉਂਦੇ ਨੇ ਵਰਸਣ ਦੇ, ਤੇ ਜਿੰਨੀ ਬਨਸਪਤੀ ਹੈ, ਜਿੰਨੇ ਵਣ ਨੇ, ਉਹ ਸਾਵੇ ਹੋ ਜਾਂਦੇ ਨੇ। सावन सरस मना घन वरसा रुत आए। जदों घन वरसन दी बदल वरसन दी रुत आउंदी है उदों जिन्ने वन ने उह सावे हो जांदे ने। सावन वावे नूं दोवां पासे वरत्या गया, सावे हो जांदे ने। कहिंदे इसे तरह जदों प्रभु दे चरणां दा मिलाप हुंदा है ते मनुख दी सिख दी आत्मा हरी हो जांदी है, सावी हो जांदी है। सावन सरसी कामनी चरण कमल स्यों प्यार, जदों सिख प्रभु दे गुरु दे चरणां नाल जुड़दा है इनकी आत्मा सावी हो जाती है। सूके हरे किए खिण माए, ए हरे रंग विच आ जाती है, सावी हो जाती है। शब्दों विचों महीने विचों प्रभाव लिया। इस तरह भादो जरीब गल है, आप भादो कहने श्री गुरु ग्रंथ साहब का बारह मां पढ़ो, उत्थे भादो लफज नहीं, भादोए भरम भुलानिया हर चीज चो प्रभाव दे। भाद दोए भरम भुलानिया दूजे लगा है, कह लगे संसार अंदर जेड़े दो पहाड़े न, संसार बिरख को दोए फल लाए, बस ए सब तो वड्डी भुलानी बन गई। मनुख दे सामने सब तो वड्डी प्रॉब्लम भुलन दा जरिया एहो बन गया, जेड़ा संसार विच दो भाव आ गए, नेकी दे नाल बधीए सच दे नाल झूठ है, कौड़े दे नाल मिठा है, मनुख इहदे विचों पछाण नहीं कर सकदा पिया। कहण लगे भाद दोए भरम भुलानिया दूजे लगा है, लख सिंगार बनाया कारज नहीं के। फिर अगे पढ़ो, हुण असीं अस्सू आखने महीना, गुरु ने अस्सू नहीं लिखिया, सुन प्रेम उमाहरा, क्योंकि प्रेम का उमाहा उमाड़ा ही है जिहड़ा रब नूं मिलाउंदा है। साच कहो सुन लेहो सबै जिन प्रेम की ओ तिन ही प्रभ पायो। प्रेम ही एक साधन है, जिंदे मन विच प्रेम का उमाहरा नहीं पैदा होया वह प्रभु नूं मिल नहीं सकता। ते गुरु कहिंदे ने आ मैं तैनूं दसा प्रेम का उमाहरा की है, किवें रब नूं मिलीदा है। आ सुन प्रेम उमाहरा क्यों मिलीए हर जाए। श्री गुरु ग्रंथ साहब की बाणी दी गहराइयां गुरु महीनिया के दिनों के नावों नाल नहीं जोड़ रहा, क्योंकि गुरु की जानदा सूरज दी क्रांतियां नूं सिखने मनाउणा है। गुरु आखदा है भलिया तू बारह महीनिया के दिन लगातार बारह संक्रांतां मनाई जाएगा, तेरा कुछ नहीं सवरना, तू एक गुरु नूं ही मना के वेख लै। जरूरत है सिख गुरु नूं किवें मनावे, पर बदकिस्मती मनुख बाणी रूप गुरु नूं नहीं समझ रहा, संग्रांत ही भी अपनाउंदा है। हां मना मैनू कोई इतराज नहीं, तू संग्रांत दिहाड़ा समझ के आ, लेकिन इस ख्याल नाल नहीं कि मैं संग्रांत मनाने चले हां, इस ख्याल नाल कि बाणी समझन समझाने चले हां, गुरु नाल जुड़न चले हां, ते साधन है। अजीब गल है माघ मजन संसार आम भुलेखा पैन लग पिया भी खोरे माघ के महीने में ही जिन्ना नाम जपया जाए वह ज्यादा फल दिंदा है। यह जे भरम क्यों पाए जाते हैं, डेरिया वालों असाना वालों भी पाए जाते हैं। इनका मतलब बाकी के महीने महान नहीं। श्री गुरु ग्रंथ साहब की बाणी का एक शब्द पढ़ो, कि खूबसूरत जवाब है इस गल का। कह लगे ब्राह्मण व्यास करे चौबीसा काजी मैं रमजाना। हुणे रमजान का महीना गुजरे ना, रोजा का महीना, श्री गुरु ग्रंथ साहब की बाणी इसका जिक्र है। कह लगे ब्राह्मण ने आख्या तू 24 एकादशियां का वर्त रख लै, बस तेरा सारा साल पवित्र हो गया, प्रवान हो गया। ब्राह्मण ग्यास करे 24 24 एकादशियां, क्योंकि हर 15 दिन बाद एक एकादशी आउंदी है, मस्या तो बाद पूर्णमाशी तो बाद साल में 24 एकादशियां आउंदियां। कहन लगे ब्राह्मण ने आख्या जे तू 24 एकादशियां दा जिहड़ी करीब महीना बन दिया ने, जे भला 24 एकादशियां दा वर्त रख लें, बस तेरा जीवन प्रवान है, सारा साल प्रवान है। काजी मैं रमजाना, काजी ने आख्या जे तू रमजान दे महीने रोजे रख लें, बस तेरा सारा साल प्रवान है। सतगुरु बाणी विच ख्याल दे रहे, कहते ने ब्राह्मण ग्यास करे 24 काजी मैं रमजाना, पर गुरु अपनी दसन तो कहने केडी अजीब घटना है, 11 मास पास कर रखे एक मैं निधन, आखे 11 महीने एक पासे रख दिते, एको महीने में ही सारा खजाना लुटना चाहता है, केडा भुलेखे विच है। सदगुण केडा व्यंग कीता है, कहन लगे ब्राह्मण ग्यास करे 24 ਕਾਜ਼ੀ ਮੈਂ ਰਮਜ਼ਾਨਾ 11 ਮਾਸ ਪਾਸ ਕਰ ਰੱਖੇ ਇੱਕੇ ਮੈਂ ਨਿਧਾਰਾਂ 11 ਮਹੀਨੇ ਇੱਕ ਪਾਸੇ ਰੱਖ ਦਿੰਦਾ ਕਹਿੰਦਾ ਇੱਕੋ ਵਿੱਚ ਹੀ ਸਾਰਾ ਖਜ਼ਾਨਾ ਮਿਲ ਜਾਏ ਤੇ ਉਹ ਗੱਲ ਅਜ ਸਿੰਘਾਂ ਵਿੱਚ ਵੀ ਆ ਗਈ। ਅਕਸਰ ਮੈਂ ਡੇਰੇ ਕਹਿੰਦੇ ਸੁਣੇ ਗਏ ਬਸ ਮਾਘ ਦੇ ਮਹੀਨੇ ਦਾ ਇਸ਼ਨਾਨ ਸਭ ਤੋਂ ਪਵਿੱਤਰ ਹੈ, ਮਾਘ ਦੇ ਮਹੀਨੇ ਦਾ ਜਪਿਆ ਹੋਇਆ ਨਾਮ ਸਭ ਤੋਂ ਕੋਈ ਮਾਘ ਦੇ ਮਹੀਨੇ ਨੇ ਨਾਮ ਨੂੰ ਵੱਡਾ ਕਰ ਦੇਣਾ। ਇਹਦਾ ਮਤਲਬ ਕਿਸੇ ਮਹੀਨੇ ਵਿੱਚ ਕਿਸੇ ਦਿਨ ਵਾਰ ਵਿੱਚ ਇਹ ਤਾਕਤ ਹੈ ਨਾਮ ਨੂੰ ਉਦੋਂ ਵੱਡਾ ਕਰ ਸਕਦੀ ਜਿਹੜਾ ਪਹਿਲਾਂ ਹੀ ਵੱਡਾ, ਜਿਹਦੇ ਤੋਂ ਵੱਡੀ ਹੋਰ ਕੋਈ ਚੀਜ਼ ਹੈ ਹੀ ਨਹੀਂ। ਇਹਦਾ ਮਤਲਬ ਕੋਈ ਮਹੀਨਾ ਕੋਈ ਦਿਨ ਐਸਾ ਹੈ ਜਿਹੜਾ ਨਾਮ ਦੀ ਵਡਿਆਈ ਅਜੇ ਛੋਟੀ ਹੈ ਉਹਨੂੰ ਉਦੋਂ ਵੱਡਾ ਕਰਦਾ। ਕਿਸੇ ਵੀ ਦਿਨ ਕਿਸੇ ਵੀ ਸਮੇਂ ਕਿਸੇ ਵੀ ਵਕਤ ਜਦੋਂ ਤੇਰੀ ਰਸਨਾ ਤੇ ਸਿਮਰਨ ਆ ਜਾਏ, ਜਦੋਂ ਤੂੰ ਗੁਰੂ ਨਾਲ ਜੁੜ ਜਾਏ, ਜਦੋਂ ਤੂੰ ਬਾਣੀ ਨਾਲ ਜੁੜ ਜਾਏ, ਉਹੀ ਸਮਾਂ ਪਵਿੱਤਰ ਹੋ ਜਾਂਦਾ, ਉਹੀ ਸਮਾਂ ਪਵਿੱਤਰ ਹੋ ਜਾਂਦਾ। ਪਰ ਮਨੁੱਖ ਦੇ ਦੁਆਲੇ ਐਸਾ ਜਾਲ ਬੁਣ ਦਿੱਤਾ ਗਿਆ ਕਿ ਮਨੁੱਖ ਦਿਨ ਰਾਤ ਇਹਨਾਂ ਚੀਜ਼ਾਂ ਨੂੰ ਮਨਾਉਣ ਵਿੱਚ ਲੱਗਾ ਰਿਹਾ। ਇਹਨਾਂ ਚੀਜ਼ਾਂ ਨੂੰ ਮਨਾਉਣ ਦਾ ਮਤਲਬ ਸੀ ਇਹਨਾਂ ਕੋਲੋਂ ਖੌਫ ਖਾਂਦਾ ਸੀ, ਡਰਦਾ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਮਾਂ ਨੇ ਬੱਚੇ ਨੂੰ ਆਖਿਆ ਤੈਨੂੰ ਫਲਾਣੇ ਕੋਠੇ 'ਚ ਬੰਦ ਕਰ ਦਿਆਂਗੀ, ਬਸ ਇਸੇ ਡਰੋਂ ਹੀ ਉਹਦਾ ਕੰਮ ਕਰੀ ਜਾਂਦਾ ਸੀ। ਪਰ ਅੱਜ ਜਿਹੜਾ ਸ਼ਬਦ ਸਰਵਣ ਕਰ ਰਹੇ ਉਹਦੇ ਵਿੱਚ ਸਤਿਗੁਰੂ ਨੇ ਬੜੀ ਬਖਸ਼ਿਸ਼ ਕੀਤੀ। ਕਹਿਣ ਲੱਗੇ ਮਨੁੱਖ ਗ੍ਰਹਿਆਂ ਕੋਲੋਂ ਡਰੀ ਜਾਂਦਾ ਸੀ, ਮਨੁੱਖ ਸ਼ਗਨਾਂ ਅਪਸ਼ਗਨਾਂ ਕੋਲੋਂ ਡਰੀ ਜਾਂਦਾ ਸੀ ਤੇ ਉਹਨਾਂ ਦੇ ਚੱਕਰ ਵਿੱਚ ਪਿਆ ਹੋਇਆ, ਉਹਨਾਂ ਦੇ ਭੈ ਦੇ ਡਰੋਂ ਜੀਵਨ ਭਰ ਉਹਨਾਂ ਦੀ ਡਰ ਥੱਲੇ ਜ਼ਿੰਦਗੀ ਪਿਆ ਬਿਤਾਉਂਦਾ ਸੀ। ਆਹ ਨਹੀਂ ਕਰਨਾ ਕਿਤੇ ਫਲਾਣਾ ਨਾਰਾਜ਼ ਨਾ ਹੋ ਜਾਏ। ਪਰ ਗੁਰੂ ਨੇ ਆਪਣੀ ਰਸਨਾ ਤੋਂ ਕਿਹੜਾ ਖੂਬਸੂਰਤ ਜਵਾਬ ਦਿੱਤਾ, ਕਹਿਣ ਲੱਗੇ ਜਿਸ ਦਿਨ ਦਾ ਮੈਨੂੰ ਪ੍ਰਭੂ ਦੀ ਬੰਦਗੀ ਤੇ ਹਰੀ ਕੀਰਤਨ ਦੀ ਤਾਕਤ ਮਿਲੀ, ਬਲ ਮਿਲਿਆ, ਕਹਿਣ ਲੱਗੇ ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਉ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ। ਗੁਰੂ ਨੇ ਜਿੰਨੇ ਗ੍ਰਹਿ ਸਨ ਮੇਰੇ ਪਿੱਛੇ ਬ੍ਰਾਹਮਣ ਦੇ ਲਾਏ ਹੋਏ ਕਿ ਫਲਾਣਾ ਕੰਮ ਕਰੇਗਾ, ਫਲਾਣਾ ਨਾਰਾਜ਼ ਹੋ ਜਾਏਗਾ, ਆਹ ਨਾ ਕਰੀ ਉਹ ਨਾ ਕਰੀ, ਬਸ ਇੱਥੇ ਫਲਾਣੇ ਨੂੰ ਮਨਾਉਣ ਦੀ ਲੋੜ ਹੈ, ਇੱਥੇ ਅੱਗ ਨੂੰ ਮਨਾਈ, ਇੱਥੇ ਸੱਪ ਨੂੰ ਮਨਾਈ, ਕੁਝ ਨਾ ਕੁਝ ਮਨਾਉਣ ਦੇ ਦੁਆਲੇ ਹੀ ਮੈਂ ਸਾਰੀ ਜ਼ਿੰਦਗੀ ਪੜਦਾ ਰਿਹਾ, ਪਰ ਮੇਰੇ ਕੋਲੋਂ ਇੱਕ ਗੁਰੂ ਮਨਾਉਣ ਦਾ ਚੇਤਾ ਨਾ ਰਿਹਾ। ਗੁਰੂ ਨੇ ਫੈਸਲਾ ਦਿੱਤਾ, ਕਹਿਣ ਲੱਗੇ
ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾ
ਆ ਸਾਰੇ ਸੁਖ ਤੇਰੀ ਝੋਲੀ ਪੈ ਜਾਣਗੇ ਜਿਸ ਦਿਨ ਤੂੰ ਹਰੀ ਕੀਰਤੀ ਵਿੱਚ ਪ੍ਰਭੂ ਦੇ ਗੁਣਾਂ ਨਾਲ ਜੁੜਨ ਦਾ ਸੁਭਾਅ ਬਣਾ ਲਏਗਾ। ਵਿਸ਼ਵਾਸ ਕਰ, ਦੇਖ ਪ੍ਰਹਿਲਾਦ ਵੱਲ, ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ, ਪਰ ਹੋਇਆ ਕਿ ਨਿਰਭਉ ਬਾਲਕ ਮੂਲ ਨਾ ਡਰੇ। ਉਹ ਡਰਿਆ ਨਹੀਂ, ਉਹਦੇ ਮਨ ਵਿੱਚ ਭੈ ਨਹੀਂ ਆਇਆ। ਦੇਖ, ਜੇ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਗੁਰੂ ਨਾਨਕ ਦੀ ਬਾਣੀ ਦੀ ਗੋਦੀ ਵਿੱਚ ਪਲੇਗਾ, ਤੇਰੀ ਆਤਮਾ ਇੰਨੀ ਬਲਵਾਨ ਹੋ ਜਾਏਗੀ। ਜੇ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਵਿੱਚ ਆਪਣਾ ਜੀਵਨ ਨੂੰ ਪਾਲੇਗਾ, ਵਿਸ਼ਵਾਸ ਕਰ, ਤੇਰਾ ਮਨ ਇੰਨਾ ਬਲਵਾਨ ਹੋ ਜਾਏਗਾ, ਫਿਰ ਕੋਈ ਸ਼ਨਿਚਰ, ਕੋਈ ਮੰਗਲ, ਕੋਈ ਰਾਹੂ ਕੇਤੂ, ਕੋਈ ਅਸਮਾਨ ਦੇ ਰਹਿਣ ਵਾਲਾ ਸੂਰਜ ਤੇ ਚੰਦਰਮਾ, ਕੋਈ ਧਰਤੀ ਤੇ ਬਲਣ ਵਾਲੀ ਅੱਗ ਦੀਆਂ ਲਾਟਾਂ ਨਾ ਤੈਨੂੰ ਜਲਾ ਸਕਣਗੀਆਂ, ਨਾ ਤੈਨੂੰ ਮਾਰ ਸਕਣਗੀਆਂ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਫੈਸਲੇ ਵਜੋਂ ਆਖੀ ਤੇ ਕਹਿਣ ਲੱਗੇ
ਗੁਰ ਕਾ ਬਚਨ ਬਸੇ ਜੀ ਨਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਾਏ ਨਾ ਸਕੇ ਜਲ ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਓ ਹਰ ਨਾਨਕ, ਸਾਗਰ ਮੈਂ ਬੋਹਿਤ ਪਾਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ ਗ੍ਰਹਿ ਨਿਵਾਰੇ ਸਤਿਗੁਰੂ, ਗ੍ਰਹਿ ਨਿਵਾਰੇ ਸਤਿਗੁਰੂ, ਦੇਹ ਆਪਣਾ ਨਾਉ।
ਦੇਹ ਆਪਣਾ ਨਾ ਸੁਖ ਸਹਿਜ ਆਨੰਦ ਘਨਾ ਸੁਖ ਸਹਿਜ ਆਨੰਦ ਘਨਾ ਹਰ ਕੀਰਤਨ ਗਾਓ ਹਰ ਕੀਰਤਨ ਗਾਓ ਗ੍ਰਹਿਣ ਵਾਲੇ ਸਤਿਗੁਰੂ ਗ੍ਰਹਿਣ ਵਾਲੇ ਸਤਿਗੁਰੂ ਦੇਹ ਆਪਣਾ ਨਾ ਦੇਹ ਆਪਣਾ ਨਾ ਦੇਹ ਆਪਣਾ ਨਾ
ਗੁਰੂ ਦੀ ਗੋਦੀ ਵਿੱਚ ਪਲਣ ਵਾਲੇ ਸਿੱਖ ਰੂਪ ਬੱਚੇ ਦੀ ਆਤਮਾ ਬਲਵਾਨ ਹੁੰਦੀ ਹੈ। ਉਹ ਫਿਰ ਸਗਨਾ ਅਪਸਗਨਾ ਤੋਂ ਗ੍ਰਹਿਆਂ ਤੋਂ ਅਤੇ ਇਹਨਾਂ ਭਰਮਾਂ ਦੇ ਘੇਰੇ ਤੋਂ ਨਿਕਲ ਜਾਂਦਾ ਹੈ। ਜੇ ਸਿੱਖ ਅਜੇ ਵੀ ਭਰਮਾਂ ਵਿੱਚ ਪਿਆ ਰਹੇ ਅਤੇ ਛੋਟੀਆਂ ਛੋਟੀਆਂ ਗੱਲਾਂ ਦੇ ਭਰਮ ਵਿੱਚ ਹੀ ਆਪਸ ਵਿੱਚ ਇੱਕ ਦੂਜੇ ਤੋਂ ਦੂਰ ਹੋਈ ਜਾਏ, ਆਹ ਨਹੀਂ ਕਰਨਾ ਉਹ ਨਹੀਂ। ਮੈਂ ਅਜੇ ਤੱਕ ਦੇਖਣਾ ਜਦੋਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਕਰਨਾ ਹੁੰਦਾ ਉਦੋਂ ਕਈ ਵਾਰ ਇਖਤਲਾਫ ਹੋ ਜਾਂਦਾ। ਇੱਕ ਕਹਿੰਦਾ ਨਹੀਂ ਇਸ ਦਿਸ਼ਾ ਵੱਲ ਮੂੰਹ ਕਰਨਾ, ਦੂਜਾ ਕਹਿੰਦਾ ਨਹੀਂ ਇਸ ਦਿਸ਼ਾ ਵੱਲ ਮੂੰਹ, ਚੜ੍ਹਦੇ ਨੂੰ ਮੂੰਹ ਕਰਕੇ ਹੀ ਅਖੰਡ ਪਾਠ ਰੱਖੀਦਾ। ਭਲਿਆ ਕਿਹੜੀ ਦਿਸ਼ਾ ਐਸੀ ਹੈ ਜਿਹੜੀ ਤੈਨੂੰ ਬਲ ਦੇ ਸਕਦੀ ਹੈ ਅਤੇ ਕਿਸੇ ਕੋਈ ਦਿਸ਼ਾ ਤੈਨੂੰ ਕਮਜ਼ੋਰ ਕਰ ਸਕਦੀ ਹੈ। ਤੈਨੂੰ ਪਤਾ ਹੋਵੇ ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਧਾਰੇ। ਪ੍ਰਕਾਸ਼ ਤੂੰ ਉਸ ਸਤਿਗੁਰੂ ਦਾ ਕਰ ਰਿਹਾ ਜਿੰਦਾ ਬਲ ਚਾਰੇ ਦਿਸ਼ਾ ਵਿੱਚ ਵਰਤ ਰਿਹਾ ਹੈ। ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਧਾਰੇ ਹੋ, ਕਿਰਪਾ ਕਟਾਕਸ਼ ਅਵਲੋਕਨ ਕਿਨੂੰ ਦਾਸ ਕਾ ਦੁੱਖ ਬਿਦਾਰੇ ਹੋ। ਪਰ ਤੈਨੂੰ ਅਜੇ ਵੀ ਭਰਮ ਹੈ ਵੀ ਸ੍ਰੀ ਗੁਰੂ ਗ੍ਰੰਥ, ਆਪਣੇ ਭਰਮ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਲਾਗੂ ਕਰ ਦੇਣਾ ਕਿ ਸਤਿਗੁਰੂ ਦਾ ਪ੍ਰਕਾਸ਼ ਵੀ ਇੱਧਰ ਮੂੰਹ ਕਰਕੇ ਕਰਨਾ। ਸਿੱਖ ਭਰਮਾਂ ਤੋਂ ਰਹਿਤ ਹੈ, ਭਰਮਾਂ ਤੋਂ ਰਹਿਤ ਹੈ। ਭਰਮ ਪੇਖ ਤੇ ਰਹੇ ਨਿਆਰਾ ਸੋ ਖਾਲਿਸ ਸਤਿਗੁਰੂ ਹਮਾਰਾ। ਜੇ ਸਾਡੇ ਅੰਦਰ ਭਰਮ ਤੇ ਪੇਖ ਦੋਨੋਂ ਚੀਜ਼ਾਂ ਰਹਿ ਗਈ, ਸੱਜ ਜਾਣੇ ਹੋ ਮਹਿਸੂਸ ਨਾ ਕਰਿਓ, ਖਿਮਾ ਕਰ ਦਿਓ। ਜੇ ਦੋਨੋਂ ਚੀਜ਼ਾਂ ਅੱਜ ਸਾਡੇ ਵਿੱਚ ਹੈ, ਭਰਮ ਵੀ ਹੈ ਪੇਖ ਵੀ ਹੈ, ਅਸੀਂ ਭੇਖ ਦੇ ਪਿੱਛੇ ਲੱਗਣੇ ਆ, ਅਸੀਂ ਭਰਮ ਦੇ ਪਿੱਛੇ ਲੱਗਣੇ ਤੇ ਗੁਰੂ ਨੇ ਇਹਨਾਂ ਦੋਵਾਂ ਚੀਜ਼ਾਂ ਤੋਂ ਸਾਨੂੰ ਹੋ ਰਿਹਾ। ਜਿੰਨੀ ਦੇਰ ਭਰਮ ਭੇਖ ਤੇ ਰਹੇ ਨਿਰਾਰਾ ਦੀ ਅਵਸਥਾ ਵਿੱਚ ਜਾ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਜੀਵਨ ਨਹੀਂ ਗੁਜ਼ਾਰਾਂਗੇ, ਉਨੀ ਦੇਰ ਸੁੱਖਾਂ ਦੇ ਸਾਗਰ ਤੱਕ ਨਹੀਂ ਪਹੁੰਚ ਸਕਾਂਗੇ। ਗੁਰੂ ਬਖਸ਼ਿਸ਼ ਕਰੇ ਸਾਨੂੰ ਭਰਮ ਭੇਖ ਤੋਂ ਕੱਢ ਲਏ ਤੇ ਉਸੇ ਤਰ੍ਹਾਂ ਕੱਢ ਲਏ ਜਿਵੇਂ ਆਪਣੀ ਰਸਨਾ ਤੋਂ ਆਖਿਆ ਸੀ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਗੁਰੂ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ।